ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਸਾਡਾ ਇਹ ਮਾਇਕੀ ਸੰਸਾਰ ਪੰਜ ਤੱਤਾਂ ਦੇ ਮਿਲਗੋਬੇ ਤੋਂ ਰਚਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕਿ ਅਗਨੀ ਵੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ, ਜਿਵੇਂ ਬਾਹਰਲੀ ਅਗਨ ਜੋ ਦਿਸਣਹਾਰ ਹੈ, ਮਹਿਸੂਸ ਹੁੰਦੀ ਹੈ, ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀ ਅੱਗ। ਇਹ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ। ਦੂਸਰੀ ਹੈ ਸਰੀਰਕ ਅੱਗ। ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਅਤੇ ਸਾਡੀ ਜੀਵਨ ਅਗਨੀ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਸਰਾ ਹੈ ਤੱਤ ਅਗਨੀ। ਜਿਵੇਂ ਸੂਰਜ ਦੀ ਗਰਮੀ, ਧਰਤੀ ਵਿਚਲੀ ਗਰਮੀ, ਅਸਮਾਨੀ ਬਿਜਲੀ ਜਾਂ ਬੰਬਾਂ ਦੀ ਤੱਤ ਅਗਨੀ ਆਦਿ। ਸੂਰਜ ਦੀ ਗਰਮੀ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤ ਸਾਡੇ ਜੀਵਨ ਲਈ ਹਾਨੀਕਾਰਕ ਵੀ ਹਨ। ਇਸ ਤੋਂ ਅੱਗੇ ਹੈ ਮਾਨਸਿਕ ਅੱਗ। ਇਹ ਸਾਡੇ ਖਿਆਲਾਂ ਦੇ ਭਾਵੁਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਅੱਗ ਹੈ ਜੋ ਬਾਹਰੋਂ ਦਿਸਦੀ ਨਹੀਂ। ਇਸੇ ਨੂੰ ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ ਕਿਹਾ ਗਿਆ ਹੈ। ਇਹ ਮਾਨਸਿਕ ਅੱਗ ਦਿਸਦੀ ਨਹੀਂ, ਗੁੱਝੀ ਹੈ, ਭੇਦ ਵਾਲੀ ਹੈ। ਇਹ ਸਰਬ ਵਿਆਪੀ ਹੈ, ਊਚ ਨੀਚ ਸਮਾਨੀ ਹੈ, ਰਵ ਰਹੀ ਭਰਪੂਰ ਹੈ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਹਦੇ ਨਤੀਜੇ ਬੜੇ ਭਿਆਨਕ ਹਨ। ਇਹਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਦੁਖੀ ਹੁੰਦੇ ਹਾਂ, ਹਾਏ ਬੂ ਕਰਦੇ ਹਾਂ, ਹਾਲ ਦੁਹਾਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿਲੇ ਕਰਦੇ ਹਾਂ, ਨਰਕ ਭੋਗਦੇ ਹਾਂ। ਫੇਰ ਵੀ ਇਸ ਭਿਆਨਕ ਅਗਨ ਸੋਖ ਸਾਗਰ ਵਿੱਚੋਂ ਨਿਕਲਣ ਦਾ ਜਾਂ ਬਚਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਫਿਕਰ ਨਹੀਂ, ਉੱਦਮ ਨਹੀਂ, ਕੋਈ ਵਿਉਂਤ ਨਹੀਂ। ਇਹ ਬੜੇ ਅਚੰਭੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਿਰਤਾਜ ਤੇ ਸਿਆਣਾ ਅਫਲਾਤੂਨ ਇਨਸਾਨ ਹੀ ਸਭ ਤੋਂ ਵੱਧ ਇਸ ਗੁੱਝੀ ਮਾਨਸਿਕ ਅਗਨੀ ਵਿੱਚ ਸੜ ਬਲ ਰਿਹਾ ਹੈ। ਬੇਅੰਤ ਆਰਾਮ ਤੇ ਐਸ਼ ਦੀਆਂ ਸਹੂਲਤਾਂ ਮਾਣਦਾ ਵੀ ਉਹੀ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਸੋ ਐਸੀ ਸਰਬੱਗ ਗੁੱਝੀ ਅੱਗ ਉਹਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੁੱਝਣ, ਪਹਿਚਾਨਣ ਦੀ ਅਤਿਅੰਤ ਲੋੜ ਹੈ। ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਵਿੱਚ ਯਤਨ ਕੀਤਾ ਹੈ। ਸਾਡੀ ਕਾਇਨਾਤ ਦੇ ਦੋ ਭਿੰਨ ਭਿੰਨ ਮੰਡਲ ਹਨ। ਇੱਕ ਆਤਮਿਕ ਮੰਡਲ ਜਿਹਦੇ ਵਿੱਚ ਸਾਰੇ ਹੀ ਦੈਵੀ ਗੁਣ ਜਿਵੇਂ ਇਲਾਹੀ ਪ੍ਰਕਾਸ਼, ਸੱਚ, ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ, ਸਵੈਪਨਾ, ਨਿਰਮਲਤਾ, ਦੈਵੀ ਭਾਵਨਾਵਾਂ, ਆਤਮ ਰੰਗ, ਮਹਾਂ ਸੁੱਖ, ਸਦਾ ਸੁੱਖ, ਸ਼ਾਂਤੀ ਅਤੇ ਠੰਡ ਦਾ ਪ੍ਰਗਟਾਵਾ ਹੈ। ਦੂਸਰਾ ਹੈ ਸਾਡਾ ਤ੍ਰੈਗੁਣੀ ਮਾਇਕੀ ਮੰਡਲ। ਇਹਦੇ ਵਿੱਚ ਅਗਿਆਨਤਾ ਦਾ ਹਨੇਰਾ, ਹੰਕਾਰ ਦਾ ਭਰਮ, ਨੀਵੀਆਂ ਰੁਚੀਆਂ, ਕਾਮ ਦੀ ਹਨੇਰੀ, ਕ੍ਰੋਧ ਦੀ ਅੱਗ, ਲੋਭ ਦੀ ਲਹਿਰ, ਮੋਹ ਦੀ ਮਮਤਾ, ਮੈਂ ਮੇਰੀ ਦੀ ਪਕੜ, ਖੁਦਗਰਜ਼ੀ, ਈਰਖਾ, ਦਵੈਤ, ਸਾੜਾ, ਕੁਲਝਣਾ, ਅਸ਼ਾਂਤੀ, ਦੁੱਖ, ਕਲੇਸ਼ ਆਦਿ ਔਗਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਗੁਰਬਾਣੀ ਵਿੱਚ ਜਿਸਨੂੰ ਅੱਗ ਕਿਹਾ ਗਿਆ ਹੈ ਉਹ ਕੀ ਹੈ? ਮਾਇਕੀ ਮੰਡਲ ਦੇ ਔਗਣਾਂ ਦੇ ਲਾਏ ਹੋਏ ਭਾਂਬੜ। ਅਸੀਂ ਆਪਣੇ ਮਨ ਅੰਦਰ ਆਪੇ ਹੀ ਅੱਗ ਦੇ ਭਾਂਬੜ ਮਚਾ ਕੇ ਉਹਦੇ ਵਿੱਚ ਸੜੀ ਬਲੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਤਰਸਯੋਗ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਜਿਹੜਾ ਅਗਨ ਬਰਾਬਰ ਤੱਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਿਆਓ ਜੀੜਾ ਬਿਲ ਲਾਏ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਵਾਈਐ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਪਰ ਸਾਨੂੰ ਆਪਣੀ ਤਰਸਯੋਗ ਹਾਲਤ ਦੀ ਬਾਬਤ ਪਤਾ ਨਹੀਂ ਇਹਦਾ ਅਹਿਸਾਸ ਨਹੀਂ ਸੋਝੀ ਨਹੀਂ ਸਮਝ ਨਹੀਂ ਗਿਆਨ ਨਹੀਂ ਇਸ ਤਰ੍ਹਾਂ ਅਸੀਂ ਆਪਣੀ ਅਗਿਆਨਤਾ ਨਾਲ ਇਸ ਗੁੱਝੀ ਅੰਦਰਲੀ ਮਾਨਸਿਕ ਅੱਗ ਵਿੱਚ ਪਲ ਪਲ ਦਿਨ ਰਾਤ ਸਾਰੀ ਉਮਰ ਗੋਹੇ ਦੀ ਅੱਗ ਵਾਂਗ ਆਪ ਵੀ ਧੁਖਦੇ ਸੜਦੇ ਬਲਦੇ ਹਾਂ ਨਰਕ ਭੋਗਦੇ ਹਾਂ ਅਤੇ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਇਸ ਗੁੱਝੀ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ ਪੜ ਪੰਡਿਤ ਅਵਰਾ ਸਮਝਾਏ ਕਰ ਜਲਤੇ ਕੀ ਖਬਰ ਨਾ ਪਾਏ ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸਾਂਤ ਨਾ ਆਵੇ ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ ਚਿਤਵਣੀਆਂ ਲੱਖ ਰਾਤ ਦਿਓ ਤਰਾਸ ਨ ਤਿਸਨਾ ਅਗਨ ਬੁਝਾਏ ਸੋਇਨਾ ਰੂਪਾ ਅਗਲਾ ਮਾਣਕ ਮੋਤੀ ਅੰਗ ਹੰਡਾਏ ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮੈਂ ਮਹਿਕਾਏ ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਆਏ ਗੁਰ ਪੂਰੇ ਬਿਨ ਜੰਮਪੁਰ ਜਾਏ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਮਨੂਰ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ ਇਹ ਸਾਡੇ ਅੰਦਰ ਸਦੀਵੀ ਧੁਖਦੀ ਅਤੇ ਭਖਦੀ ਰਹਿੰਦੀ ਹੈ ਉੱਤੋਂ ਅਸੀਂ ਚਾਹੇ ਬੜੇ ਸੁਸ਼ੀਲ ਭਲੇ ਭਲੇਰੇ ਬਣੇ ਫਿਰਦੇ ਹਾਂ ਪਰ ਸਾਡੇ ਅੰਦਰ ਮਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅੱਗ ਦੀਆਂ ਕਈ ਤਰ੍ਹਾਂ ਦੀਆਂ ਗੁੱਝੀਆਂ ਨੀਵੀਆਂ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ ਮੌਜੂਦ ਹਨ ਜਿਵੇਂ ਈਰਖਾ ਦਵੈਤ ਸਾੜਾ ਕੁਲਜਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਗੋਹੇ ਦੀ ਅੱਗ ਵਾਂਗ ਅੰਦਰੋਂ ਅੰਦਰ ਗੁੱਝੇ ਤੌਰ 'ਤੇ ਧੁਖਦੀਆਂ ਰਹਿੰਦੀਆਂ ਹਨ ਜਿਉਂ ਜਿਉਂ ਅਸੀਂ ਇਹਨਾਂ ਨੂੰ ਮੁੜ ਮੁੜ ਯਾਦ ਕਰਦੇ ਹਾਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾਮੁਖੀ ਵਾਂਗੂ ਜ਼ਬਰਦਸਤ ਭਾਂਬੜ ਬਣ ਕੇ ਫੁੱਟ ਉੱਠਦਾ ਹੈ ਇਹਦੇ ਲਾਵੇ ਨਾਲ ਫਿਰ ਅਤਿਅੰਤ ਤਬਾਹੀ ਹੁੰਦੀ ਹੈ ਜਦੋਂ ਕਦੇ ਇਹਨਾਂ ਗੁੱਝੀਆਂ ਭਾਵੁਕ ਚੰਗਿਆੜੀਆਂ ਨੂੰ ਬਾਹਰਲੀ ਉਕਸਾਹਟ ਦੀ ਹਵਾ ਲੱਗਦੀ ਹੈ ਤਾਂ ਇਹ ਮਗ ਕੇ ਭਾਂਬੜ ਬਣ ਜਾਂਦੀਆਂ ਹਨ ਸਾਡਾ ਤਨ ਮਨ ਸਾੜ ਜਾਂਦੀਆਂ ਹਨ ਇਸ ਤਰ੍ਹਾਂ ਆਪੋ ਲਾਏ ਭਾਂਬੜ ਦੀਆਂ ਲਾਟਾਂ ਨਾਲ ਅਸੀਂ ਆਪ ਵੀ ਅਤੇ ਇੱਕ ਦੂਜੇ ਨੂੰ ਵੀ ਸਾੜੀ ਜਾਂਦੇ ਹਾਂ ਜਦ ਇਸ ਤਰ੍ਹਾਂ ਸੜ ਬਲ ਕੇ ਨਿਟਾਲ ਹੋ ਜਾਂਦੇ ਹਾਂ ਬੇਬਸ ਹੋ ਜਾਂਦੇ ਹਾਂ ਤਦ ਮੰਨਦੇ ਹਾਂ ਕਿ ਸਾਡੇ ਅੰਦਰ ਸਣਕੱਪੜੀ ਅੱਗ ਲੱਗੀ ਹੋਈ ਹੈ ਪਰ ਇਹ ਢੀਠ ਮਨ ਛੇਤੀ ਸਭ ਕੁਝ ਭੁੱਲ ਜਾਂਦਾ ਹੈ ਫਿਰ ਆਪੋ ਮਚਾਏ ਭਾਂਬੜ ਵਿੱਚੋਂ ਕੁਝ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸਵਾਹ ਵਿੱਚ ਦੱਬ ਕੇ ਸਾਂਭ ਲੈਂਦਾ ਹੈ ਇਸ ਤਰ੍ਹਾਂ ਅਸੀਂ ਆਪਣਾ ਅਮੋਲਕ ਜੀਵਨ ਤਬਾਹ ਕਰੀ ਜਾ ਰਹੇ ਹਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ 'ਤੇ ਇਸ ਸੰਸਾਰ ਨੂੰ ਅਤਹਾਨੀਕਾਰਕ ਦੁੱਖਦਾਈ ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ ਜਿਸ ਵਿੱਚ ਸਾਰੀ ਲੁਕਾਈ ਗੁੱਝੇ ਪਾਏ ਸੜ ਬਲ ਰਹੀ ਹੈ ਇਸ ਗੱਲ ਦੀ ਪੁਸ਼ਟੀ ਗੁਰਬਾਣੀ ਵਿੱਚ ਇਉਂ ਕੀਤੀ ਗਈ ਹੈ ਗੁੱਝੇ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਜਿਵੇਂ ਅੱਗ ਇੱਕ ਤੱਤ ਹੈ ਪਰ ਲੱਕੜ ਕੋਇਲੇ ਬਿਜਲੀ ਗੈਸ ਆਦਿ ਦੀਆਂ ਲਾਟਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਵਿੱਚ ਭਿੰਨਤਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਵੀ ਇਹ ਗੁੱਝੀ ਮਾਨਸਿਕ ਅਗਨੀ ਤਾਂ ਇੱਕੋ ਹੈ, ਪਰ ਸਾਡੇ ਮਨ ਦੀਆਂ ਅੱਡੋ ਅੱਡ ਵਾਸ਼ਨਾਵਾਂ ਯਾਨੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ ਆਦਿ ਦੀਆਂ ਭਾਵਨਾਵਾਂ ਅਨੁਸਾਰ ਇਸ ਅੱਗ ਦੀ ਪ੍ਰਵਿਰਤੀ ਅਤੇ ਇਹਦਾ ਪ੍ਰਗਟਾਵਾ ਅਲੱਗ ਅਲੱਗ ਹੁੰਦਾ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਜਿਵੇਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ, ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਆਤਮਿਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਵੀ ਇਸ ਮਾਨਸਿਕ ਅਗਨੀ ਦਾ ਸੇਕ ਨਹੀਂ ਜਾ ਸਕਦਾ। ਇਹ ਮਾਨਸਿਕ ਅੱਗ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਦੇ ਦਾਇਰੇ ਤੱਕ ਹੀ ਸੀਮਿਤ ਹੈ। ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ। ਇਹਦੀ ਹੋਂਦ ਕੀ ਹੈ? ਸਿਰਫ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਮਾਨਸਿਕ ਅੱਗ ਦੇ ਨਾਲ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਸਾਕਤ ਮੂੜ ਮਾਇਆ ਕੇ ਬਧਿਕ, ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉਂ ਤੇਲੀ ਬਲਦ ਪਵੰਦੇ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਸਾਡਾ ਮਨ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿੱਜ ਘਰ ਜਾਂ ਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋਮੇ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੋਮੇ ਦੇ ਧੁਰੇ ਉਦਾਲੇ ਦਿਨ ਰਾਤ ਅੰਨੇ ਵਾਹ ਬੇਤਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਝ ਸਾਡੇ ਮਨ ਦੇ ਭਰਮ ਦਾ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹੋਮੇ ਅਤੇ ਮੈਂ ਮੇਰੀ ਦਾ ਬੋਲਬਾਲਾ ਅਤੇ ਵਰਤ ਵਰਤਾ ਰਿਹਾ ਹੈ। ਹਰ ਇੱਕ ਜੀਵ ਦੀ ਹੋਮੇ ਜਾਂ ਮੈਂ ਮੇਰੀ ਦੀ ਅੱਡ ਅੱਡ ਹਸਤੀ ਹੁੰਦੀ ਹੈ। ਇਸੇ ਕਰਕੇ ਸਭ ਜੀਵਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਟਕਰਾਓ ਹੁੰਦਾ ਰਹਿੰਦਾ ਹੈ। ਇਸੇ ਵਿੱਚੋਂ ਫਿਰ ਖੁਦਗਰਜ਼ੀ, ਖੋਹਾ ਖਾਹੀ, ਠੱਗੀ ਠੋਰੀ, ਕਾਲਾ ਬਜ਼ਾਰੀ, ਤਸਕਰੀ, ਚੋਰੀ, ਯਾਰੀ, ਈਰਖਾ, ਦਵੈਤ, ਕਿਰਨਾ, ਸਾੜਾ, ਵੈਰ ਵਿਰੋਧ, ਝਗੜੇ, ਲੜਾਈਆਂ ਅਤੇ ਜ਼ੁਲਮ ਦੀਆਂ ਲਾਟਾਂ ਨਿਕਲਦੀਆਂ ਹਨ। ਇਹਦੇ ਨਾਲ ਜੀਵ ਅਤੇ ਸਮੁੱਚੇ ਸੰਸਾਰ ਨੂੰ ਅਸੀਂ ਸੜਦਾ ਬਲਦਾ ਦੇਖ ਸਕਦੇ ਹਾਂ। ਹੋਮੇ ਜਲਤੇ ਜਲ ਮੂਏ, ਭਰਮ ਆਏ ਦੂਜੇ ਪਾਏ, ਹੋਮੇ ਜਲਿਆ ਮਨੋ ਵਿਸਾਰੇ, ਜੰਮਪੁਰ ਵੱਜੇ ਖੜ ਕਰਾਰੇ। ਉੱਠੀ ਗਿਲਾਨ ਜਗਤ ਵਿੱਚ, ਹੋਮੇ ਅੰਦਰ ਜਲੇ ਲੁਕਾਈ। ਹੁਣੇ ਹੋਮੇ ਜਾਂ ਦੂਜਾ ਭਾਉ ਕੀ ਹੈ? ਅਕਾਲ ਪੁਰਖ ਦੀ ਹੋਂਦ ਤਾਂ ਇੱਕ ਹੈ। ਜਦੋਂ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਕੇ ਆਪਣੇ ਮਨ ਉੱਤੇ ਭਰਮ ਦਾ ਪਰਦਾ ਪਾ ਲੈਂਦੇ ਹਾਂ ਤਾਂ ਸਾਨੂੰ ਆਪਣੀ ਅੱਡਰੀ ਹਸਤੀ ਪ੍ਰਤੀਤ ਹੁੰਦੀ ਹੈ। ਇਸੇ ਭਰਮ ਭੁਲਾਵੇ ਵਿੱਚੋਂ ਸਾਨੂੰ ਹੋਰ ਵੀ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗਦੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕ ਹਸਤੀਆਂ ਬਣੇ ਫਿਰਦੇ ਹਾਂ। ਇਹਨਾਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਹੀ ਗੁਰਬਾਣੀ ਵਿੱਚ ਦੂਜਾ ਭਾਉ ਜਾਂ ਹੋਮੇ ਕਿਹਾ ਗਿਆ ਹੈ। ਸੋ ਜੋ ਔਗਣ ਹੋਮੇ ਤੋਂ ਉਪਜਦੇ ਹਨ ਉਹੀ ਦੂਜੇ ਭਾਉ ਵਿੱਚ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਅੱਗ ਵਿੱਚ ਹੋਮੇ ਦੇ ਨਾਲ ਨਾਲ ਦੂਜੇ ਭਾਉ ਦੀ ਭਾਵਨਾ ਵੀ ਪ੍ਰਵਿਰਤ ਹੈ। ਹੋਮੇ ਅਤੇ ਦੂਜਾ ਭਾਉ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਉ ਦੀ ਬਾਬਤ ਵੀ ਚਾਨਣਾ ਪਾਇਆ ਗਿਆ ਹੈ। ਹੋਮੇ ਜਲਤੇ ਜਲ ਮੂਏ, ਭਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ, ਹੋਮੇ ਦੂਜੇ ਪਾਏ, ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਪਾਏ ਰਚਨ, ਤਿਸਨਾ ਭੁੱਖ ਨਾ ਉਤਰੇ, ਅਨਦਿਨ ਜਲਤ ਫਿਰਨ। ਸਾਡੀਆਂ ਪੰਜ ਮਾਨਸਿਕ ਵਾਸ਼ਨਾਵਾਂ ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਤ੍ਰਿਸ਼ਨਾ ਆਮ ਤੌਰ 'ਤੇ ਰਵ ਰਹੀ ਭਰਪੂਰ ਹੈ। ਇਹ ਸਦੀਵੀ ਸਾਡੇ ਨਾਲ ਪ੍ਰੇਤ ਵਾਂਗ ਚਿੰਬੜੀ ਰਹਿੰਦੀ ਹੈ। ਜਿਵੇਂ ਅੱਗ ਦੇ ਭਾਂਬੜ ਵਿੱਚ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਅਗਨੀ ਦਾ ਭਾਂਬੜ ਇਹ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰਲੀਆਂ ਮਾਨਸਿਕ ਖੁਆਇਸ਼ਾਂ, ਲੋੜਾਂ, ਰੀਝਾਂ, ਫੈਸ਼ਨ, ਸਵਾਦ, ਵਾਸ਼ਨਾਵਾਂ, ਅਮਲ, ਆਦਤਾਂ ਆਦਿ ਦੀ ਅਸੀਂ ਜਿਉਂ ਜਿਉਂ ਪੂਰਤੀ ਕਰੀ ਜਾਂਦੇ ਹਾਂ ਸਾਡੀ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਂਦੀ ਹੈ। ਅਸੀਂ ਇਹਨਾਂ ਵਾਸ਼ਨਾਵਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉੱਦਮ ਕਰਦੇ ਹਾਂ, ਫਿਰ ਵੀ ਇਹ ਅੱਗ ਨਹੀਂ ਬੁਝਦੀ। ਜੇ ਇੱਕ ਖੁਆਇਸ਼ ਪੂਰੀ ਹੁੰਦੀ ਹੈ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਮਿਸਾਲ ਦੇ ਤੌਰ 'ਤੇ ਜੇ ਆਪਣੇ ਘਰ ਬਣਾਉਣ ਦੀ ਰੀਝ ਪੂਰੀ ਹੋਈ ਤਾਂ ਫਿਰ ਉਹਨੂੰ ਸਜਾਉਣ, ਫਵਾਉਣ, ਵਧੀਆ ਫਰਨੀਚਰ, ਪਰਦੇ, ਬਿਜਲੀ ਦੇ ਯੰਤਰ, ਰਸੋਈ ਦਾ ਸਮਾਨ, ਪੇਂਟਿੰਗ ਆਦਿ ਹੋਰ ਅਨੇਕਾਂ ਰੀਝਾਂ ਲੋੜਾਂ ਉਪਜ ਪੈਂਦੀਆਂ ਹਨ। ਇਹਨਾਂ ਦੀ ਕਿਤੇ ਕੋਈ ਸੀਮਾ ਨਹੀਂ। ਇਹਨਾਂ ਦੀ ਪੂਰਤੀ ਲਈ ਜਦੋਂ ਮਾਇਆ ਪੂਰੀ ਨਹੀਂ ਹੁੰਦੀ ਫਿਰ ਅਸੀਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਰਿਸ਼ਵਤਖੋਰੀ, ਕਾਲਾ ਬਜ਼ਾਰੀ, ਚੋਰੀ, ਮਿਲਾਵਟ, ਤਸਕਰੀ ਆਦਿ ਕਰਨੇ ਪੈਂਦੇ ਹਨ। ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ, ਖੁਆਇਸ਼ਾਂ, ਰੀਝਾਂ, ਫੈਸ਼ਨ, ਡਿਜ਼ਾਈਨ ਇੰਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਡੀ ਸਾਰੀ ਮਾਇਆ, ਸਾਡਾ ਵਕਤ, ਧਿਆਨ, ਸਿਆਣਪ ਅਤੇ ਤਾਕਤ ਖਰਚ ਹੋ ਰਹੀ ਹੈ। ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਜਾਂਦੀ ਹੈ ਕਿਉਂਕਿ ਇਹਨਾਂ ਖੁਆਇਸ਼ਾਂ ਜਾਂ ਰੀਝਾਂ ਦਾ ਕੋਈ ਅੰਤ ਨਹੀਂ। ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ, ਆਪਣੀ ਤ੍ਰਿਸ਼ਨਾ ਦੇ ਭਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਅਸੀਂ ਮਾਨਸਿਕ ਅੱਗ ਨੂੰ ਤੇਜ਼ ਕਰੀ ਜਾ ਰਹੇ ਹਾਂ। ਇੱਥੇ ਹੀ ਬਸ ਨਹੀਂ, ਇਸੇ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਸਾੜ ਬਾਲ ਭੁੰਨ ਕੇ ਮੈਲਾ, ਕਾਲਾ, ਮਟਰੋੜ ਅਤੇ ਮਨੂਰ ਕਰੀ ਜਾ ਰਹੇ ਹਾਂ। ਇਹਦੇ ਵਿੱਚ ਸੜਦੇ ਬਲਦੇ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਅਤੇ ਆਤਮਿਕ ਭਾਵਨਾਵਾਂ ਤੋਂ ਅਸੀਂ ਦੁਰੇਡੇ ਜਾ ਰਹੇ ਹਾਂ। ਇਸ ਤ੍ਰਿਸ਼ਨਾ ਦੇ ਅਧੀਨ ਮਨ ਵਿੱਚ ਨੀਵੇਂ ਖਿਆਲ ਉਪਜਦੇ ਹਨ, ਨੀਵੀਆਂ ਰੁਚੀਆਂ ਬਣਦੀਆਂ ਹਨ, ਨੀਵੀਆਂ ਵਿਉਂਤਾਂ ਘੜਦੇ ਹਾਂ, ਭੈੜੇ ਕਰਮ ਕਰਦੇ ਹਾਂ, ਲੁੱਟ ਸੁੱਟ ਕਰਦੇ ਹਾਂ, ਚੋਰੀ, ਯਾਰੀ, ਵੈਰ, ਵਿਰੋਧ, ਲੜਾਈਆਂ, ਝਗੜੇ ਸਹੇੜਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਭੈੜੀਆਂ ਆਦਤਾਂ ਪਾ ਲੈਂਦੇ ਹਾਂ, ਨੀਵੇਂ ਆਚਰਨ ਬਣ ਜਾਂਦੇ ਹਨ, ਮੰਦੇ ਭਾਗ ਬਣਦੇ ਹਨ, ਜਮਾਂ ਦੇ ਵਸ ਪੈਂਦੇ ਹਾਂ, ਨਰਕ ਦੇ ਭਾਗੀ ਬਣਦੇ ਹਾਂ। ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਜਾਂ ਇਹਨੂੰ ਘਟਾਉਣ ਦਾ ਖਿਆਲ ਨਹੀਂ ਆਉਂਦਾ, ਉੱਦਮ ਤਾਂ ਕੀ ਕਰਨਾ ਸੀ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨੀ ਦੀ ਬਾਬਤ ਇਉਂ ਤਾੜਨਾ ਕਰਦੀ ਹੈ, ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਜਲ ਖਪੇ ਬਹੁਤ ਵਿਕਾਰਾ, ਦੁਬਦਾ ਮਨਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੇ ਅਧਿਕਾਈ, ਮਰ ਮਰ ਜੰਮੇ ਠੌਰ ਨਾ ਪਾਵੇ, ਬਿਰਥਾ ਜਨਮ ਗਵਾਈ, ਬਿਨ ਨਾਵੇਂ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ। ਮਹਾਂ ਅਭਾਗ ਅਭਾਗ ਹੈ ਜਿਨਕੇ, ਤਿੰਨ ਸਾਧੂ ਧੂਰ ਨਾ ਪੀਜੈ, ਤਿੰਨਾ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਝੇ, ਡੰਡ ਧਰਮ ਰਾਏ ਕਾ ਦੀਜੈ। ਗੁਰਬਾਣੀ ਵਿੱਚ ਇਸ ਮਾਨਸਿਕ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਵੀ ਨਾਲ ਨਾਲ ਦੱਸੇ ਗਏ ਹਨ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੇ, ਫਿਰ ਜਲੇ ਨਾ ਦੂਜੀ ਵਾਰ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਸੋ ਮਾਨਸਿਕ ਅਗਨੀ ਦੀਆਂ ਕਈ ਕਿਸਮ ਦੀਆਂ ਚੰਗਿਆੜੀਆਂ ਗੋਹੇ ਦੀ ਗੁੱਜੀ ਅੱਗ ਵਾਂਗੂ ਕਈ ਜਨਮਾਂ ਤੋਂ ਜੀਵ ਦੇ ਅੰਤਸ਼ਕਰਨ ਅੰਦਰ ਦੱਬੀਆਂ ਹੋਈਆਂ ਹਨ। ਜਦੋਂ ਕਦੇ ਕਿਸੇ ਚੰਗਿਆੜੀ ਨੂੰ ਬਾਹਰਲੀ ਉਕਸਾਹਟ ਦੀ ਹਵਾ ਲੱਗਦੀ ਹੈ, ਉਹ ਮਗ ਉੱਠਦੀ ਹੈ, ਭਾਂਬੜ ਬਣ ਜਾਂਦੀ ਹੈ। ਉਦਾਹਰਣ ਲਈ, ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ, ਇੱਕ ਦੂਜੇ ਨੂੰ ਤਾਨੇ ਮਿਹਣੇ ਦਿੰਦੀਆਂ, ਗਾਲ ਗਲੋਟੀ ਹੁੰਦੀਆਂ, ਕ੍ਰੋਧ ਦੇ ਭਾਂਬੜ ਮੱਚ ਗਏ, ਸਨਕੱਪੜੀ ਅੱਗ ਲੱਗ ਗਈ, ਦੋਹਾਂ ਦੇ ਸਰੀਰ ਕ੍ਰੋਧ ਦੀਆਂ ਪੱਠੀਆਂ ਬਣ ਗਈਆਂ, ਕ੍ਰੋਧ ਦਾ ਰੂਪ ਬਣ ਗਈਆਂ। ਉਸੇ ਵੇਲੇ ਡਾਕੀਆ ਇੱਕ ਇਸਤਰੀ ਲਈ ਚਿੱਠੀ ਲੈ ਕੇ ਆ ਗਿਆ। ਜਦ ਪਤਾ ਲੱਗਾ ਕਿ ਚਿੱਠੀ ਉਹਦੇ ਪਰਦੇਸੀ ਪੁੱਤਰ ਦੀ ਹੈ, ਤਾਂ ਮਾਂ ਮਮਤਾ ਨਾਲ ਉਹਦੇ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁੱਝ ਗਿਆ। ਜਿਉਂ ਜਿਉਂ ਚਿੱਠੀ ਸੁਣਦੀ ਗਈ, ਤਿਉਂ ਤਿਉਂ ਉਹਦਾ ਤਨ ਮਨ ਮਾਂ ਪਿਆਰ ਨਾਲ ਉੱਛਲ ਕੇ ਸੀਤਲ, ਕੋਮਲ, ਚਾਓ ਤੇ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਕ੍ਰੋਧ ਵਾਲੇ ਡਰਾਉਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੀ ਕੋਮਲ ਸੋਹਣੀ ਸਵੈਪਨਾ ਦੀ ਮੂਰਤੀ ਬਣ ਗਈ। ਹੁਣ ਇਹਨਾਂ ਦੋਨਾਂ ਹਾਲਤਾਂ ਵਿੱਚ, ਇੱਕ ਪਾਸੇ ਕ੍ਰੋਧ ਦੇ ਭਾਂਬੜ, ਦੂਜੇ ਪਾਸੇ ਪ੍ਰੇਮ ਸਵੈਪਨਾ, ਇਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਇਹ ਆਪਸ ਵਿੱਚ ਉਲਟ ਹਨ। ਇਹਨਾਂ ਦੋਨਾਂ ਮੁਤਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਕੀ ਹੈ? ਸਾਡਾ ਮਨ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਹੈ, ਅਗਨਸੋਕ ਸਾਗਰ ਹੈ, ਅਤੇ ਦੂਜੇ ਪਾਸੇ ਨਾਲ ਹੀ ਖੁਨਕ ਨਾਮ ਖੁਦਾਇਆ ਵੀ ਹੈ, ਠੰਡਾ ਹਰਨਾਉ ਵੀ ਹੈ। ਇਹਨਾਂ ਦੋਨਾਂ ਦਾ ਨਿਰਣਾ ਅਸੀਂ ਆਪ ਕਰਨਾ ਹੈ, ਉਹਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਦੀ ਅੱਥ ਲੋੜ ਹੈ। ਇਸ ਮਾਨਸਿਕ ਅਗਨੀ ਜਾਂ ਅਗਨਸੋਕ ਸਾਗਰ ਦੀ ਜੜ ਕੀ ਹੈ? ਸਾਡੀ ਹਉਮੈ ਦਾ ਭਰਮ ਭੁਲਾਵਾ। ਇਹ ਹਉਮੈ ਦਾ ਭਰਮ ਕਿੱਥੋਂ ਉਪਜਦਾ ਹੈ? ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਅੰਧੇਰ ਵਿੱਚੋਂ। ਸੋ ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਉਹਦੇ ਪ੍ਰਕਾਸ਼ ਤੋਂ ਉਰਲੇ ਹੋ ਜਾਂਦੇ ਹਾਂ, ਹਉਮੈ ਦੇ ਭਰਮ ਭੁਲੇਖਿਆਂ ਵਿੱਚ ਵਿਚਰਦੇ ਹਾਂ। ਜਿਵੇਂ ਹਨੇਰੇ ਵਿੱਚ ਹਰ ਕਿਸਮ ਦੀਆਂ ਆਫਤਾਂ, ਕੀੜੇ ਮਕੌੜੇ, ਮੱਛਰ, ਠੂਏ, ਸੱਪ ਉਪਜਦੇ ਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵੀ ਸਾਰੀਆਂ ਮਾਨਸਿਕ ਬਲਾਵਾਂ ਜਾਂ ਵਾਸ਼ਨਾਵਾਂ ਦੀ ਹਠੀਲੀ ਫੌਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ ਤੇ ਕਲ ਕਲੇਸ਼ ਦਾ ਬੋਲਬਾਲਾ ਤੇ ਵਰਤ ਵਰਤਾਰਾ ਉਪਜ ਪੈਂਦਾ ਹੈ, ਜਿਹਦੇ ਸੇਕ ਨਾਲ ਸਾਰੀ ਦੁਨੀਆ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਗੁਰਬਾਣੀ ਵਿੱਚ ਰੱਬ ਨੂੰ ਵਿਸਾਰਨ ਦੇ ਇਹ ਨਤੀਜੇ ਦੱਸੇ ਗਏ ਹਨ। ਜਿੰਨੀ ਨਾਮ ਵਿਸਾਰਿਆ, ਦੂਜੀ ਕਾਰੇ ਲੱਗ, ਦੁਬਦਾ ਲਾਗੇ ਪਛਮੂਏ, ਅੰਦਰ ਤ੍ਰਿਸ਼ਨਾ ਅੱਗ। ਜਿਸਨੂੰ ਬਿਸਰੇ ਪੁਰਖ ਵਿਧਾਤਾ, ਜਲਤਾ ਫਿਰੇ ਰਹੇ ਨਿਤਤਾਤਾ, ਚੱਲੇ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਸੋ ਇਸ ਗੁੱਜੀ ਅੱਗ ਦੇ ਭਾਂਬੜ ਤੋਂ ਬਚਣ ਲਈ ਤੇ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਸਾਨੂੰ ਗੁਰਬਾਣੀ ਦੁਆਰਾ ਇਉਂ ਦਿਲਾਸਾ ਦਿੱਤਾ ਹੈ, ਮਨ ਮੇਰੇ ਗੌਹਰ ਨਾਮ ਕੌਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਇਹ ਜਗ ਜਲਤਾ ਦੇਖ ਕੇ ਭੱਜ ਪੈ ਹਰ ਸਰਣਾਈ ਰਾਮ, ਗੁਰ ਕੈ ਚਰਨ ਹਿਰਦੈ ਉਰਤਾਰੇ, ਅਗਨ ਸਾਗਰ ਤੇ ਉਤਰੇ ਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀਆਂ ਆਤਮਿਕ ਲੇਖਣੀਆਂ ਦੇ ਵਿੱਚੋਂ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਲੇਖ ਨੰਬਰ 38 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਅਤੇ ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਬਾਣੀ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।